ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮਾ ਸਤਿਗੁਰ ਕੀ ਬਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣ ਕਪਟੀ ਖਪਹੇ ਖਪਾਹੀ ਅੰਤਰ ਅਗਿਆਨ ਭਈ ਮਤ ਮੱਧਮਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣ ਕਪਟੀ ਖਪਹੀ ਖਪਾਹੀ ਸਤਿਗੁਰ ਕਾ ਭਾਣਾ ਚਿੱਤ ਨਾ ਆਵਾ ਆਪਣਾ ਸੁਆਈ ਫਿਰਾਹੀ ਕਿਰਪਾ ਕਰੀ ਜੀ ਆਪਣੀ ਤਾਂ ਨਾਨਕ ਸਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹੇ ਵਿਆਪੀ ਦੂਜਾ ਭਾਈ ਮਨਵਾ ਥਿਰ ਨਾਹੀ ਅਣ ਬਿਨ ਜਲਤ ਰਹੇ ਦਿਨ ਰਾਤੀ ਹਉ ਮੈਂ ਖਬਹੀ ਖਬਾਹੀ ਅੰਤਰ ਲੋਭ ਮਹਾਗੁਬਾਰਾ ਤਿਨਕਾ ਨਿਕਟ ਨਾ ਕੋਈ ਜਾਹੀ ਓ ਆਪ ਦੁਖੀ ਸੁਖ ਕਬਹੂ ਨਾ ਪਾਵਾਹੀ ਜਨਮ ਮਰਹੇ ਮਰ ਜਾਹੀ ਨਾਨਕ ਬਖਸ਼ ਲਈ ਪ੍ਰਭ ਸਾਚਾ ਜੀ ਗੁਰ ਚਰਨੀ ਚਿਤ ਲਾਹੀ ਪਾਉੜੀ ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ ਵਿਚੱਖਣ ਜਨਤਾ ਜਿਨੇ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਈ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਈ ਪੁਨੀਤ ਹਰ ਤੀਰਥ ਨਾਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਦੀ ਹਾਜ਼ਰੀ ਭਰ ਰਹੀ ਸਤਸੰਗੀ ਜਨੋ, ਇਹ ਜੋ ਸ਼ਬਦ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਰਵਨ ਕੀਤਾ ਹੈ, ਇਹ ਸ਼ਬਦ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇਹਨਾਂ ਦੀ ਪਾਵਨ ਪਵਿੱਤਰ ਰਸਮਾਂ ਤੋਂ ਉਚਾਰੀ ਹੋਈ ਸੋਰਠ ਦੇ ਵਿੱਚ ਇਹ ਵਾਰ ਹੈ, ਚੌਥੇ ਪਾਤਸ਼ਾਹ ਦੀ ਵਾਰ ਹੈ ਔਰ ਰਾਗ ਸੋਰਠ ਹੈ। ਇਹ ਜੋ ਪੌੜੀ ਆਪਾਂ, ਜੋ ਅੱਜ ਦਾ ਵਿਚਾਰ, ਜੋ ਅੱਜ ਦਾ ਹੁਕਮਨਾਮਾ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਝੋਲੀ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਰੁੱਟ ਕੇ ਪਾਇਆ ਹੈ, ਇਸ ਵਾਰ ਦੀਆਂ 58 ਪੌੜੀਆਂ ਹਨ, ਮਾਫ ਕਰਨਾ 29 ਪੌੜੀਆਂ ਹਨ ਔਰ 58 ਸਲੋਕ ਹਨ। ਇਹਨਾਂ ਹਰ ਇੱਕ ਪੌੜੀ ਦੇ ਨਾਲ 2-2 ਸਲੋਕ ਦਰਜ ਕੀਤੇ ਹੋਏ ਹਨ। ਇਸ ਵਾਰ ਦੇ ਵਿੱਚ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀਆਂ 48, ਉਹਨਾਂ ਦੇ 48 ਸਲੋਕ ਹਨ। ਗੁਰੂ ਰਾਮਦਾਸ ਜੀ ਮਹਾਰਾਜ ਦੀ ਆਪਣੀ ਹੀ ਵਾਰ ਔਰ ਉਹਨਾਂ ਦੇ ਆਪਣੇ ਸਲੋਕ ਜਿਹੜੇ ਉਹ 7 ਹਨ। ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ 1 ਸਲੋਕ ਔਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ ਕੱਲ੍ਹ ਪ੍ਰਕਾਸ਼ ਦਿਹਾੜਾ ਮਨਾ ਕੇ ਗਏ ਹਾਂ, ਉਹਨਾਂ ਦੇ 2 ਸਲੋਕ ਹਨ। 58 ਸਲੋਕਾਂ ਦੇ ਨਾਲ ਔਰ 29 ਪੌੜੀਆਂ ਦੇ ਨਾਲ ਇਹ ਸੱਜੀ ਹੋਈ ਵਾਰ ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅੰਗ 652 ਔਰ 653 ਤੇ ਅੱਜ ਦਾ ਜੋ ਹੁਕਮ ਹੈ ਉਹ ਸਵਾਈਮਾਨ ਹੈ। ਆਓ ਇਸ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨ੍ਹਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਹਾਜ਼ਰੀ ਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਸਾਰਿਆਂ ਨੇ ਜਾਹਰ ਪੀਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਕੇ ਗਏ ਹਾਂ। ਮੈਂ ਥੋੜ੍ਹਾ ਜਿਹਾ ਆਪਣੀ ਇੱਕ ਹਾਜ਼ਰੀ ਲਗਾਉਣੀ ਹੈ, ਕਿਉਂਕਿ 2 ਸਲੋਕ ਹਨ, ਫਿਰ ਨਾਲ ਪੌੜੀ ਹੈ, ਉਸ ਤੋਂ ਬਾਅਦ ਜਿਹੜਾ ਬਿਲਾਵਲ ਰਾਗ ਦੇ ਵਿੱਚ ਲੜੀਵਾਰ ਸ਼ਬਦ ਹੈ ਉਸ ਦੀ ਵੀ ਆਪਾਂ ਵਿਚਾਰ ਕਰਨੀ ਹੈ। ਸਿਰਫ ਇੱਕ 5-7 ਮਿੰਟ ਦੀ ਹਾਜ਼ਰੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਦਾਸ ਵੱਲੋਂ ਵੀ ਇਸ ਅਸਥਾਨ ਤੋਂ ਹੋ ਜਾਵੇ, ਇਹ ਇੱਕ ਮਨ ਦੀ ਇੱਛਾ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੈਂ ਤੁਹਾਨੂੰ 2-3 ਸਿਧਾਂਤਾਂ ਦੀ ਗੱਲ ਕਰਨੀ ਹੈ। ਕਿਤੇ ਉਹ ਸਿਧਾਂਤ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤੇ ਸਾਡਾ ਜਨਮ ਤੇ ਮਰਨ ਜਿਹੜਾ ਉਹ ਕੱਟਿਆ ਜਾ ਸਕਦਾ ਹੈ। ਪਹਿਲਾ ਸਿਧਾਂਤ ਮਹਾਰਾਜ ਜੀ ਦਾ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਦੋਂ ਆਪਾਂ ਇਤਿਹਾਸ ਨੂੰ ਦੇਖਦੇ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਲਾਕੇ ਦੀਆਂ ਸਰਹੱਦਾਂ ਜਿਹੜੀਆਂ ਉਹ ਤੋੜ ਦਿੱਤੀਆਂ। ਦੂਸਰੀ ਜਿਹੜੀ ਵਿਚਾਰ ਕਰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਸ਼ਾ ਦੀਆਂ ਸਰਹੱਦਾਂ ਨੂੰ ਵੀ ਤੋੜ ਦਿੱਤਾ। ਤੀਸਰੀ ਵਿਚਾਰ, ਦੁਨੀਆਂ ਦੇ ਲੋਕ ਆਪਣੇ ਆਪ ਨੂੰ ਅਮੀਰ ਸਮਝਦੇ ਸਨ, ਅਟਾਰੀਆਂ ਤੇ ਉੱਚੇ ਮਹੱਲਾਂ ਦੇ ਵਿੱਚ ਬੈਠੇ ਹੋਏ ਸਨ ਤੇ ਉਹ ਕਹਿੰਦੇ ਸਨ कि जिहड़ा रब का नाम है वह कल्ला असी ही जप सकते हाँ, असी ही ले सकते हाँ। लेकिन धन धन गुरु नानक देव जी महाराज उन्होंने ऊंच ते नीच, उन्होंने अमीर ते गरीब, उन्होंने जात ते पात का खंडन करके शब्द जिहड़ा है वह उन्होंने उत्थों भी इकट्ठा किया, एकत्र किया, जिहड़ा जुतियां गंढन वाला सीगा, जिहड़ा कपड़े बुनन वाला जुलाहा सी, जिन्हों लोग उस समय दे शूदर कहिंदे सन। गुरु नानक देव जी ने जात ते पात दियां सरहदां दा गुरु नानक देव जी ने खंडन किया। पहली गल इलाके दी सरहद, तन तन गुरु नानक देव जी भगत जयदेव जी की बाणी बंगाल तो एकत्र करते हैं। दूसरा, तन तन गुरु नानक देव जी महाराज पंजाब की धरती ते बाबा फरीद जी की बाणी एकत्र करके गुरु नानक देव जी ने यह सिद्ध कर दिता कि परमात्मा का नाम सिर्फ एक जगह ते नहीं, परमात्मा ते हर जगह दे उपर सबाईमान है। दूसरा, कोई बंगाल विच बैठा, कोई पंजाब विच बैठा, या किते बनारस विच बैठा, बाणी तां उहदे अंदर भी उतर सकती है जे उहदे अंदर शक्ति शरदा ते उहदे अंदर भावना है। दूसरी मैं बेनती करना चाहना सीगा, तन तन गुरु नानक देव जी महाराज ने भाषा दियां सरहदां नूं तोड़ दिता। हिंदू वीर कहिंदे सन कि रब की प्राप्ति तां ही हो सकती है जे देवनागरी बोली दे विच उन्नू पुकारिया जावे, क्योंकि देवनागरी बोली जिहड़ी इह वेदां दी भाषा है, वेदां वेद जिहड़े हन इह देवनागरी विच लिखे होए हन। मुसलमान वीर कह रहा सी अल्लाह की प्राप्ति तां हो सकती है जे उसनू इकल्ला अरबी भाषा दे विच पुकारिया जावे। बुद्ध धर्म वाला कह रहा सी परमात्मा की प्राप्ति तां हो सकती है जे पाली भाषा दे विच उन्नू पुकारिया जावे। लेकिन मेरा तन तन गुरु नानक देव जी महाराज ने इन्हां भाषावां दा खंडन नहीं कीता। महाराज कहिंदे आ देवनागरी भी अपनी जगह दे उपर महान है, फारसी अरबी भी अपनी जगह दे उपर महान है, पाली भाषा भी अपनी जगह दे उपर महान है। लेकिन जेकर इन्हां भाषा दे विच, इन्हां भाषावां दे विच रब्बी प्रेम नहीं आ ना, ते ए बाणी जेड़ी है, ए जेड़ी भाषावां ओ किसे कम नहीं। गुरु नानक साहिब जी फरमाउंदे साचा साहिब उन्नू पुकारण दा, उस परमात्मा नू रिजाण दा तरीका की है? साचा साहिब साच नाए पाखिया पाओ अपार, ओदी बोली सिर्फ ते सिर्फ प्रेम दी बोली है, जिन्नू तन तन गुरु गोबिंद सिंह जी महाराज भी फरमाउंदे साच कहो सुन लेहो सबै जिन प्रेम कियो तिन ही प्रभ पायो। तन तन गुरु नानक देव जी महाराज ने भाषा दियां सरहदां दे बंधन जिहड़े सी ओ तोड़ के उन्होंने कहा भाषा सारियां ही प्रवान है, लेकिन तुहाडी भाषा दे विच परमात्मा दे लई प्रेम ते श्रद्धा होनी चाहीदी है। दूसरी गल, तीसरा, गुरु नानक देव जी ने जात ते पात दे बंधना नू तोड़ दिता। ते मैं इत्थे सिर्फ इको ही उदाहरण देंगा, इको ही उदाहरण, भगत नामदेव जी महाराज जिन्हां दी असी बाणी तन तन गुरु ग्रंथ साहिब जी महाराज विच पढ़दे हां। भगत नामदेव जी मंदिर वल गए, उन्होंने मंदिर नू देखिया, मंदिर विच जिहड़े पंडित सी ओह रब दा नाम लै रहे सन, ते उन्हां दे मन विच भी आया मैं भी मंदिर दे विच बैठ के परमात्मा दा नाम जपा, परमात्मा दा नाम लवां, क्योंकि पंडित भी परमात्मा दा नाम लै रहे हन। ये देख के जदों भगत नामदेव जी उस मंदिर दे विच बड़े मंदिर दे विच बैठे, ते उसे नाम जपन वाले पंडितां ने जिहड़े धर्म दे ठेकेदार सन, उन्होंने भगत नामदेव जी नू तीन तरीकियां दे नाल मंदिर चों बाहर कढ़िया। भगत नामदेव जी का अपना बचन है, भगत नामदेव जी फरमाते सूद सूद ਸਭ ਤੋਂ ਪਹਿਲਾਂ ਜ਼ਬਾਨ ਤੋਂ ਬੋਲਿਆ ਗਿਆ ਸ਼ੂਦਰ ਸ਼ੂਦਰ, ਇਹ ਤੇ ਸ਼ੂਦਰ ਹੈ, ਕਹਿੰਦੇ ਇੱਥੇ ਕੀ ਲੈਣ ਆ ਗਿਆ, ਸੂਦ ਸੂਦ ਕਰ ਮਾਰ, ਫਿਰ ਕਹਿੰਦੇ ਮੈਨੂੰ ਮਾਰਿਆ ਗਿਆ, ਦੂਸਰਾ ਕੰਮ ਕੀਤਾ, ਹੁਣ ਮਾਰਿਆ ਜਾਂ ਤੇ ਲੱਤ ਨਾ ਹੋਵੇਗਾ ਜਾਂ ਡਾਂਗ ਮਾਰੀ ਹੋਵੇਗੀ। ਭਗਤ ਨਾਮਦੇਵ ਜੀ ਦਾ ਆਪਣਾ ਬਚਨ, ਦੂਸਰਾ ਤਰੀਕਾ ਉਹਨਾਂ ਦਾ ਮੰਦਿਰ ਚੋਂ ਬਾਹਰ ਕੱਢਣ ਦਾ, ਪਹਿਲਾ ਤਰੀਕਾ ਜ਼ਬਾਨ ਦੇ ਨਾਲ ਬੋਲੇ ਸੂਦ ਸੂਦ, ਦੂਸਰਾ ਸੂਦ ਸੂਦ ਕਰ ਮਾਰ ਉਠਾਇਓ। ਹੁਣ ਜਦੋਂ ਅਸੀਂ ਕਿਸੇ ਨੂੰ ਉਠਾਉਂਦੇ ਹਾਂ ਤੇ ਅਸੀਂ ਆਪਣੀ ਬਾਂਹ ਦੇ ਨਾਲ, ਆਪਣੇ ਹੱਥ ਦੇ ਨਾਲ ਉਹਦੀ ਬਾਂਹ ਫੜ ਕੇ ਉਹਨੂੰ ਬਾਹਰ ਕੱਢਦੇ ਹਾਂ। ਤੀਸਰਾ ਤਰੀਕਾ ਉਹਨਾਂ ਨੇ ਬਾਂਹ ਦੇ ਨਾਲ ਉਹਨੂੰ ਬਾਹਰ ਕੱਢਿਆ। ਭਗਤ ਨਾਮਦੇਵ ਜੀ ਨੇ ਪਰਮਾਤਮਾ ਨੂੰ ਕਿਹਾ, ਕਹਿੰਦੇ ਪ੍ਰੇ ਪਰਿਪੂਰਨ ਪਰਮਾਤਮਾ, ਮੈਂ ਤੇ ਆਇਆ ਸੀ ਇੱਥੇ ਤੇਰਾ ਨਾਮ ਜਪਣ ਵਾਸਤੇ, ਤੇਰੀ ਬੰਦਗੀ ਕਰਨ ਵਾਸਤੇ, ਪਰੰਤੂ ਇਹਨਾਂ ਨੇ ਕੀ ਕੀਤਾ, ਉਹਨਾਂ ਦਾ ਆਪਣਾ ਪਵਿੱਤਰ ਬਚਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂ ਬਾਪ ਬੀਠਲਾ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਏ ਨਾ। ਇਹ ਜਿਹੜੇ ਪੰਡਿਤ ਹਨ ਮੈਨੂੰ ਕਹਿੰਦੇ ਢੇਡ ਕਹਿੰਦੇ ਪਏ, ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਜਾਤ ਤੇ ਪਾਤ, ਅਮੀਰ ਤੇ ਗਰੀਬ, ਮਹੱਲਾ ਦੇ ਵਿੱਚ ਰਹਿਣ ਵਾਲੇ ਤੇ ਝੁੱਗੀ ਝੋਂਪੜੀਆਂ ਵਿੱਚ ਰਹਿਣ ਵਾਲੇ ਦੀਆਂ ਸਰਹੱਦਾਂ ਤੋੜੀਆਂ, ਤੇ ਗੁਰੂ ਨਾਨਕ ਸਾਹਿਬ ਜੀ ਸ੍ਰੀ ਰਾਜ ਵਿੱਚ ਕਹਿ ਉੱਠੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਕਹਿੰਦੇ ਮੈਂ ਉਹਨਾਂ ਹੰਕਾਰੀਆਂ ਤੋਂ ਕਹਿੰਦੇ ਕੀ ਲੈਣਾ, ਜਿਹੜੇ ਆਪਣੇ ਮਹੱਲਾਂ ਵਿੱਚ ਬੈਠੇ ਤੇ ਸ਼ੂਦਰਾਂ ਨੂੰ, ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਜਿਨ੍ਹਾਂ ਨੂੰ ਨੀਵੀਂ ਜਾਤ ਦੇ ਤੁਸੀਂ ਕਹਿੰਦੇ ਹੋ, ਉਹਨਾਂ ਨੂੰ ਤੁਸੀਂ ਪਾਣੀ ਨਹੀਂ ਭਰਨ ਦਿੰਦੇ, ਉਹਨਾਂ ਨੂੰ ਤੁਸੀਂ ਮੰਦਿਰਾਂ ਦੇ ਵਿੱਚ ਨਹੀਂ ਆਉਣ ਦਿੰਦੇ। ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਗੁਰੂ ਨਾਨਕ ਦੇਵ ਜੀ ਨੇ ਭਗਤ ਨਾਮਦੇਵ ਜੀ ਦੀ ਬਾਣੀ ਇਕੱਤਰ ਕੀਤੀ, ਕਹਿੰਦੇ ਭਗਤ ਨਾਮਦੇਵ ਜੀ, ਅੱਜ ਤੈਨੂੰ ਇਹਨਾਂ ਪੰਡਿਤਾਂ ਨੇ ਮੰਦਿਰ ਚੋਂ ਬਾਹਰ ਕੱਢ ਦਿੱਤਾ, ਤੂੰ ਫਿਕਰ ਨਾ ਕਰ, ਤੂੰ ਘਬਰਾਵੀ ਨਾ, ਇਹ ਮੇਰੀ ਜੋਤ ਜਦੋਂ ਪੰਜਵੇਂ ਜਾਮੇ ਵਿੱਚ ਜਾਵੇਗੀ, ਤੂੰ ਮੰਦਿਰ ਦੀ ਗੱਲ ਕਰਦਾ, ਇਹ ਜੋਤ ਮੇਰੀ ਤੈਨੂੰ ਹਰੀ ਮੰਦਿਰ ਦੇ ਵਿੱਚ ਬਿਠਾ ਦੇਵੇਗੀ, ਇਹ ਮੇਰੀ ਜੋਤ ਤੈਨੂੰ ਹਰੀ ਮੰਦਿਰ ਦੇ ਵਿੱਚ ਬਿਠਾ ਦੇਵੇਗੀ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਾਤ ਤੇ ਪਾਤ ਦੇ ਬੰਧਨ ਜਿਹੜੇ ਸਨ ਨਾ, ਉਹ ਮਹਾਰਾਜ ਨੇ ਤੋੜ ਦਿੱਤੇ। ਅੱਜ ਦਾ ਜੋ ਸ਼ਬਦ ਸੋਰਠ ਰਾਗ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਚੌਥਾ, ਅੰਤਰ ਅਗਿਆਨ ਭਈ ਮਤ ਮਧਿਮਾ, ਸਤਿਗੁਰ ਕੀ ਪ੍ਰਤੀਤ ਨਾਹੀ।
ਸਲੋਕ ਮਹਲਾ ਚੌਥਾ, ਚੌਥੇ ਪਾਤਸ਼ਾਹ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰੇ ਹੋਏ ਇਹ ਦੋਨੋਂ ਸਲੋਕ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ, ਔਰ ਨਾਲ ਦੀ ਪੌੜੀ ਵੀ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ, ਕਿਉਂਕਿ ਆਪਾਂ ਨੂੰ ਪਤਾ ਹੈ, ਤੁਸੀਂ ਰੋਜ਼ਾਨਾ ਕਥਾ ਸੁਣਨ ਵਾਲੇ ਬੈਠੇ ਹੋ, ਆਪ ਜੀ ਨੂੰ ਪਤਾ ਹੈ ਕਿ ਜਿਹੜੀਆਂ ਵਾਰਾਂ ਹੋਇਆ ਕਰਦੀਆਂ ਸਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਪਹਿਲਾਂ, ਉਹ ਸਿਰਫ ਪੌੜੀਆਂ ਦਾ ਰੂਪ ਸਨ। ਫਿਰ ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਫਿਰ ਜਿਹੜੇ ਸਲੋਕ ਸਨ ਉਚਾਰੇ ਹੋਏ, ਉਹਨਾਂ ਪੌੜੀਆਂ ਦੇ ਨਾਲ ਮਿਲਦੇ ਹੋਏ ਉਹਨਾਂ ਦੇ ਭਾਵ ਅਰਥਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਾਰ ਦਾ ਰੂਪ ਦੇ ਦਿੱਤਾ। ਵਾਰ ਦੇ ਨਾਲ ਸਲੋਕ, ਜਿੱਥੇ ਪੌੜੀਆਂ ਸਨ ਨਾਲ ਮਹਾਰਾਜ ਨੇ ਸਲੋਕ ਵੀ ਦਰਜ ਕਰ ਦਿੱਤੇ, ਤੇ ਫਿਰ ਜਿਹੜੇ ਸਲੋਕ ਸਾਡੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਵੱਧ ਗਏ ਸਨ, ਉਹਨਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖਰਾ ਸਵੇਕ ਸਲੋਕ, ਵਾਰਾਂ ਤੇ ਵਧੀਕ, ਵਾਰਾਂ ਤੋਂ ਵਧੇ ਹੋਏ ਜਿਹੜੇ ਸਲੋਕ ਹਨ, ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੱਖਰੇ ਹੀ ਵੱਖਰਾ ਹੀ ਸਿਰਲੇਖ ਉਹਦੇ ਅੰਡਰ ਮਹਾਰਾਜ ਨੇ ਉਹਨਾਂ ਨੂੰ ਸੁਭਾਏਮਾਨ ਕਰ ਦਿੱਤਾ। ਇਸ ਸਲੋਕ ਦੀ ਜਿਹੜੀ ਆਰੰਭ ਵਾਲੀ ਪੰਕਤੀ ਹੈ, ਅੰਤਰ ਅਗਿਆਨ, ਇੱਕ ਹੁੰਦਾ ਹੈ ਗਿਆਨ, दूसरा हुंदा है अज्ञान। ज्ञान दी प्राप्ति अपने कर्म कांडा दे नाल कदी भी नहीं आवेगी। कुंभे बद्दा जल रहे, जल बिन कुंभ ना होए। ज्ञान का बद्दा मन रहे, गुरु बिन ज्ञान ना होए। गुरु तो बगैर ज्ञान नहीं। गुरु दे दसे हुए जेड़े धर्म दे कर्म हन, बड़े ध्यान ना सुनियो, अज्ञान ते ज्ञान दे विच मैं डिफरेंशिएट करन लगा। गुरु वल्लों दसे हुए धर्म दे कर्मां ते आपां जदों चलदे हां उस समय साढ़े अंदर ज्ञान आउंदा है। ते जदों असी अपनी मर्जी दे नाल गुरु नू एक पासे रख के कर्म कांडां दे रस्ते ते चलदे हां ते फिर साढ़े अंदर अज्ञानता आउंदी है। मैं फिर रिपीट कर दिया, गुरु वल्लों दसे धर्म दे कर्म। देखो गुरु भी धर्म लई कर्म दसदा है ते मनुख भी अपनी मर्जी नाल धर्म लई कर्म करदा है। इसलिए महाराज कहंदे ना, गुर की मत तू ले याने भगत बिना बहो डूबे सियाने। गुरु दी मत दे नाल चल, गुरु दी मत दे नाल चलेगा ते तेरे अंदर ज्ञान आवेगा। जिन्नू असी पढ़दे हां ज्ञान अंजन गुर दिया, गुरु तो बगैर ज्ञान नहीं मिलना। ज्ञान एक होर मैं बेनती कर दिया, गुरु ते ज्ञान दे विच फर्क है। ज्ञान कभी गुरु नहीं हो सकता, गुरु तो ज्ञान की प्राप्ति हो सकती है। आ गल का ख्याल करियो, गुरु तो ही ज्ञान मिलना है। असी ज्ञान नू किते भुलेखे नाल ज्ञान नू ना गुरु कह दिए। महाराज फरमाउंदे, मैं बेनती कर रहा सी, गुरु द्वारा दसे हुए धर्म दे कर्मां ते चलांगे ते ज्ञान आवेगा। जिन्हू महाराज फरमाउंदे ज्ञान अंजन गुर दिया, अज्ञान अंधेर विनाश, हर कृपा ते संत भेटिया, नानक मन प्रगास। तेरे मन दे विच ओ रूहानियत दा जिहड़ा प्रगाश है। हां एक होर बेनती, कई बार असी की कहने हैं, मैं किताबां बहुत पढ़ लिया, मैं डिग्रियां दे ढेर ला दिते, मेरे कोल ते ज्ञान ही बहुत है। ओ ज्ञान तेरा तेनू मुबारक है। जिन्नी देर तक तेरे इस ज्ञान दे नाल तेरे को रूहानियत नहीं है, उन्नी देर तक ये तेरा ज्ञान जेड़ा ना वो गुरु दी दरगाह दे विच प्रवान नहीं। महाराज ऐसे ज्ञान नू कहंदे पढ़िया मूर्ख आखिया। वो पढ़िया होया जेड़ा वो एक कहंदे मूर्ख है। महाराज कहंदे, महाराज इत्थे फरमाउंदे अंतर अज्ञान, तेरे अंदर कहंदे अज्ञानता, तेरे अंदर कहंदे हनेरा। ए हनेरा जेड़ा ए तू अपनी मत दे नाल अपने अंदर पैदा कीता। अंतर अज्ञान पई मत मध्यम, ते तेरी जेड़ी मत है ना ओ हल्की हो गई है। ओ गुरु दे विच ते आम इंसान दे विच जेड़ा फर्क है ओ नहीं देखदी। इसे लई धन धन गुरु नानक देव जी महाराज जिन्हां दी मत मध्यम सी, जिन्हां दे अंदर अज्ञान सी, उन्होंने गुरु नानक नू गुरु नहीं किया, उन्होंने ते गुरु नानक नू भूतना ते बेताला किया। क्योंकि अंतर अज्ञान पई मत मध्यम, उन्हां दे अंदर ज्ञान नहीं सी, उन्हां दी अज्ञानता सी, उन्हां दी मत हल्की सी। ते फिर गुरु नानक देव जी ने उन्होंने बड़े प्यार नाल जवाब दिता, कहिंदे दुनिया दे लोको तुसी मैनू भूतना किया, तुसी मैनू बेताला किया, पर मेरी भी कहिंदे सुनो मैं कौन हाँ। गुरु नानक साहब जी का बचन है, कोई आखे भूतना, को कहे बेताला, कोई आखे आदमी, नानक बेचारा। ते गुरु नानक देव जी जवाब दिंदे, हूं पया दीवाना शाह का, नानक बौराना, हूं हर बिन अवर न जाना। जिन्हां दे अंदर अज्ञानता सी उन्हां नू गुरु नानक देव जी ने क्या कहंदे, तुसी पढ़ पुस्तक संध्या वादन। अज्ञानता दे करके किताबां पढ़दे सन परंतु रूहानियत दा ज्ञान नहीं सी। उन्हां नू गुरु नानक साहब ने क्या, पढ़ पुस्तक संध्या वादंग, सिल पूजस बदल समादंग, मुख चूट बिपूखन सारंग, त्रैपाल तिहाल विचारंग। महाराज कहंदे तुसी कहंदे दिन तो लैके शाम तक कहंदे किताबां पढ़दे हो, लेकिन पढ़न दे नाल तुसी लोकां दे नाल वाद ते विवाद दीआं गल्लां करदे हो।
ਸਤਿਗੁਰ ਕੀ ਪ੍ਰਤੀਤ ਨਾਹੀ।
ਉਹਨਾਂ ਨੂੰ ਸਤਿਗੁਰ ਦੀ ਪ੍ਰਤੀਤ ਦਾ ਅਖਰੀ ਅਰਥ ਮੈਂ ਇੱਕ ਪ੍ਰਮਾਣ ਦੇ ਕੇ ਜਾ ਰਿਹਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਹੀਂ ਉਪਜੇ ਭਾਵੇਂ 100 ਗੇੜਾ ਆਵੋ। ਜੋ ਜਿਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਨਾ, ਤੇ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਇੱਥੇ, ਤੇ ਮੈਂ ਤੁਹਾਡੇ ਕੋਲ ਗੁਰੂ ਰਾਮਦਾਸ ਦੀ ਬਖਸ਼ਿਸ਼ ਦੇ ਨਾਲ ਪਹਿਲੀ ਵਾਰ ਆਪ ਜੀ ਦੇ ਚਰਨ ਪਰਸਨ ਆਇਆ। ਲੇਕਿਨ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਨਾ, ਪਹਿਲਾਂ ਇਹ ਮਨ ਵਿੱਚ ਵਿਸ਼ਵਾਸ ਬਣਾਓ, ਪ੍ਰਤੀਤ ਬਣਾਓ ਕਿ ਜਿਹਨੂੰ ਮੱਥਾ ਟੇਕ ਰਹੇ ਆ ਨਾ, ਉਹ ਸਾਡਾ ਸਭ ਕੁਛ ਇਸ਼ਟ ਹੈ, ਉਹਦੇ ਤੋਂ ਬਗੈਰ ਉਹਦੇ ਬਰਾਬਰ ਦੂਜਾ ਕੋਈ ਹੋਰ ਹੈ ਹੀ ਨਹੀਂ ਹੈ।
ਅੰਦਰ ਕਪਟ ਸਭ ਕਪਟ ਕਰ ਜਾਣਾ, ਕਪਟੇ ਖਪੇ ਖਪਾਹੀ।
ਜੋ ਕੁਛ ਇਨਸਾਨ ਦੇ ਅੰਦਰ ਹੋਵੇਗਾ ਉਹਨੂੰ ਦੂਜਾ ਵੀ ਉਹੀ ਦਿਖਾਈ ਦੇਵੇਗਾ। ਜੋ ਜੀ ਹੋਏ ਸੋ ਉੱਗਵੇ, ਜੋ ਉਹਦੇ ਅੰਦਰ ਆ ਨਾ ਉਹ ਉਹਦੀ ਜ਼ੁਬਾਨ ਤੇ ਆ ਜਾਵੇਗਾ, ਉਹਨੂੰ ਦੁਨੀਆ ਵੀ ਉਸੇ ਤਰ੍ਹਾਂ ਦੀ ਪ੍ਰਤੀਤ ਹੋਵੇਗੀ। ਕਿਉਂਕਿ ਇਹ ਜਿਹੜੇ ਧਰਮ ਦੇ ਠੇਕੇਦਾਰ ਸਨ, ਜਿਹਨਾਂ ਨੂੰ ਫਿਰ ਗੁਰੂ ਨਾਨਕ ਦੇਵ ਜੀ ਨੇ ਇਸੇ ਵਾਸਤੇ ਕਿਹਾ ਸੀ ਨਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਿਉਂਕਿ ਇਹ ਆਪਣੇ ਕਪਟ ਕਰਕੇ ਹੀ ਲੋਕਾਂ ਦੇ ਵਿੱਚ ਵੀ ਲੋਕਾਂ ਨੂੰ ਵੀ ਕਪਟੀ ਦੇਖਦੇ ਸਨ, ਔਰ ਆਪਣੇ ਕਪਟ ਦੇ ਵਿੱਚ ਹੀ ਖਪੇ ਖਪਾਏ, ਆਪਣੇ ਕਪਟ ਦੇ ਵਿੱਚ ਹੀ ਜਿਹੜੇ ਸੀਗੇ ਉਹ ਮਰ ਰਹੇ ਸਨ।
ਸਤਿਗੁਰ ਕਾ ਪਾਣਾ ਚਿਤ ਨਾ ਆਵੇ, ਆਪਣੇ ਸਵਾਏ ਫਿਰਾਹੀ।
ਜਿਹੜੇ ਸਤਿਗੁਰ ਦੇ ਭਾਣੇ ਨੂੰ ਨਹੀਂ ਮੰਨਦੇ, ਸਤਿਗੁਰ ਦੇ ਭਾਣੇ ਵਿੱਚ ਆਪਣਾ ਚਿੱਤ ਨਹੀਂ ਲਾਉਂਦੇ, ਸਤਿਗੁਰ ਦੇ ਵਿੱਚ ਆਪਣਾ ਚਿੱਤ ਨਹੀਂ ਲਾਉਂਦੇ, ਸਤਿਗੁਰ ਵੱਲੋਂ ਭਾਣਾ ਜਿਹੜਾ ਸੀਗਾ ਉਹਨੂੰ ਉਹ ਨਹੀਂ ਮੰਨਦੇ, ਤੇ ਫਿਰ ਆਪਣੇ ਸਵਾਏ ਕਹਿੰਦੇ ਉਹ ਆਪਣੇ ਆਪ ਵਿੱਚ ਹੀ ਕਹਿੰਦੇ ਜਿਹੜੇ ਹਨ ਉਹ ਇਸ ਸੰਸਾਰ ਤੇ ਕਹਿੰਦੇ ਘੁੰਮਦੇ ਹਨ, ਆਪਣਾ ਜੀਵਨ ਬਤੀਤ ਕਰਦੇ ਹਨ।
ਕਿਰਪਾ ਕਰੀ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ।
ਇਸ ਸਲੋਕ ਦੀ ਜਿਹੜੀ ਸੰਪੂਰਨਤਾ ਉਹ ਹੋ ਰਹੀ ਹੈ ਕਿਰਪਾ ਤੇ, ਬਖਸ਼ਿਸ਼ ਜਿਹਨੂੰ ਕਹਿੰਦੇ ਆ, ਤੇ ਜਿਹੜਾ ਦੂਸਰਾ ਸਲੋਕ ਹੈ ਉਹਦੀ ਵੀ ਸੰਪੂਰਨਤਾ ਕਿਰਪਾ ਤੇ ਹੋ ਰਹੀ ਹੈ। ਮੈਂ ਇੱਥੇ ਬੇਨਤੀ ਕਰਦੇ ਹਾਂ, ਇੱਕ ਹੈ ਸਾਡੇ ਵੱਲੋਂ ਕੀਤੇ ਹੋਏ ਕਰਮ ਜੋ ਆਪਾਂ ਕੀਤੇ ਹਨ। ਤੁਸੀਂ ਚੱਲ ਕੇ ਗੁਰਦੁਆਰਾ ਸਾਹਿਬ ਆਏ ਹੋ, ਤੁਸੀਂ ਚੱਲ ਕੇ ਦਰਬਾਰ ਸਾਹਿਬ ਆਏ ਹੋ ਮੱਥਾ ਟੇਕਣ ਵਾਸਤੇ, ਇਹ ਤੁਹਾਡੇ ਕਰਮ ਹੈ। ਲੇਕਿਨ ਜਿਤਨੀ ਦੇਰ ਤੱਕ ਪਰਮਾਤਮਾ ਦੀ ਕਿਰਪਾ ਪਰਮਾਤਮਾ ਦੀ ਨਜ਼ਰ ਨਹੀਂ ਨਾ ਹੋਣੀ, ਉਤਨੀ ਦੇਰ ਤੱਕ ਤੁਹਾਡੇ ਇਹ ਕਰਮ ਜਿਹੜੇ ਹੈ ਉਹ ਪਰਮਾਤਮਾ ਦੀ ਝੋਲੀ ਵਿੱਚ ਨਹੀਂ ਪੈਣੇ, ਉਹਨਾਂ ਨੇ ਉਹਨਾਂ ਨੂੰ ਸਵੀਕਾਰਨਾ ਨਹੀਂ। ਹੁਣ ਗੱਲ ਆ ਗਈ, ਫਿਰ ਆਈਏ ਕਿਉਂ, ਜਦੋਂ ਕਰਮ ਸਾਡੇ ਸਵੀਕਾਰ ਹੀ ਨਹੀਂ ਹੋਣੇ, ਪਤਾ ਨਹੀਂ ਕਦੋਂ ਹੋਣੇ ਹੈ, ਫਿਰ ਕਿਉਂ ਆਈਏ? ਨਹੀਂ, ਸਿੱਖਾ ਤੂੰ ਆਉਣਾ ਹੈ, ਤੂੰ ਕਰਮ ਕਰਨੇ ਹਨ, ਇਸ ਲਈ ਕਰਨੇ ਹਨ ਤਾਂ ਜੋ ਤੂੰ ਗੁਰੂ ਦੀ ਨਜ਼ਰ ਦਾ ਪਾਤਰ ਬਣ ਜਾਵੇ। ਅਸੀਂ ਬਚਨ ਵੀ ਪੜ੍ਹਦੇ ਹਾਂ, ਜੇ ਜੁਗ ਚਾਰੇ ਆਰ ਜਾ, ਜਪਜੀ ਸਾਹਿਬ ਕਿਤੇ ਪੜ੍ਹ ਕੇ ਦੇਖਿਓ, ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਬੜੀ ਨਜ਼ਰ ਦੀ ਗੱਲ ਕੀਤੀ ਗਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੇ ਕਿਸ ਨਦਰ ਨਾ ਆਵੇ ਈ ਤਾਂ ਵਤ ਨਾ ਪੁੱਛੈ। ਆਖਰੀ ਪੌੜੀ ਪੜ੍ਹ ਕੇ ਦੇਖੋ, ਜੱਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਪਾਓ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਤੇ ਮਹਾਰਾਜ ਉਹਦੀ ਵੀ ਸੰਪੂਰਤਾ ਕਰਦੇ ਹੈ, ਨਾਨਕ ਨਦਰੀ ਨਦਰ ਨਿਹਾਲ। ਇਸ ਪੌੜੀ ਵਿੱਚ ਸੱਤ ਗੁਣਾਂ ਦੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਇੱਥੇ ਵੀ ਮਹਾਰਾਜ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਉੱਪਰ ਗੁਰੂ ਦੀ ਬਖਸ਼ਿਸ਼ ਹੋ ਗਈ ਨਾ, ਫਿਰ ਉਹ ਸ਼ਬਦ ਦੇ ਵਿੱਚ ਹੀ ਸਮਾ ਜਾਣਗੇ, ਉਹ ਪਰਮਾਤਮਾ ਦਾ ਰੂਪ ਹੀ ਬਣ ਜਾਣਗੇ, ਉਹਨਾਂ ਦੀ ਅਵਸਥਾ ਬਣ ਜਾਵੇਗੀ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਉਹਨਾਂ ਦੀ ਅਵਸਥਾ ਬਣ ਜਾਵੇਗੀ ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਤੋਹੀ ਮੋਹੀ ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਉਹਨਾਂ ਦੀ ਅਵਸਥਾ ਬਣ ਜਾਵੇਗੀ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ ਉਹਨਾਂ ਦੀ ਅਵਸਥਾ ਬਣ ਜਾਵੇਗੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਉਹਨਾਂ ਦੀ ਅਵਸਥਾ ਬਣ ਜਾਵੇਗੀ। ਹਰ ਹਰ ਜਨ ਦੁਈ ਏਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਿਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਉਹ ਸ਼ਬਦ ਦੇ ਵਿੱਚ ਹੀ ਸਮਾ ਜਾਣਗੇ।
ਮਹਲਾ ਚੌਥਾ ਮਨਮੁਖ ਮਾਇਆ ਮੋਹੇ ਵਿਆਪੇ ਦੂਜਾ ਪਾਏ ਮਨਵਾ ਫਿਰ ਨਾਹੀ।
ਮਨਮੁਖ ਜਿਹੜੇ ਹਨ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਦੇ ਹਨ ਆਪਣੀ ਮਨ ਦੀ ਮਤ ਦੇ ਪਿੱਛੇ ਚੱਲਦੇ ਹਨ ਗੁਰੂ ਦੀ ਮਤ ਦੇ ਪਿੱਛੇ ਨਹੀਂ ਚੱਲਦੇ। ਮੈਂ ਥੋੜ੍ਹਾ ਜਿਹਾ ਮਾਇਆ ਦੇ ਬਾਰੇ ਮਾਇਆ ਕੀ ਹੈ ਰਿਗਵੇਦ ਗ੍ਰੰਥ ਦੇ ਮੁਤਾਬਕ ਮਾਇਆ ਦਾ ਅਖਰੀ ਅਰਥ ਕੀਤਾ ਗਿਆ ਪਰਿਵਰਤਨਸ਼ੀਲ ਜਿਹੜਾ ਲਗਾਤਾਰ ਬਦਲ ਰਿਹਾ ਹੈ। ਅਤੇ ਵੈਸੇ ਮਾਫ ਕਰਨਾ ਚਾਰ ਕੌਡੀਆਂ ਸਾਡੇ ਕੋਲ ਵੀ ਆ ਜਾਏ ਅਤੇ ਅੱਖਾਂ ਸਾਡੀਆਂ ਵੀ ਬਦਲ ਜਾਂਦੀਆਂ ਲਗਾਤਾਰ। ਪਹਿਲਾਂ ਜਦੋਂ ਨਹੀਂ ਸੀ ਉਦੋਂ ਗੁਰੂ ਰਾਮਦਾਸ ਭਰਦੇ ਝੋਲੀਆਂ ਤੇਰੇ ਤੋਂ ਬਗੈਰ ਕਿੰਨੇ ਭਰਨੀਆਂ ਤੇ ਜਦੋਂ ਚਾਰ ਕੌਡੀਆਂ ਆ ਗਈਆਂ ਕੋਈ ਨਹੀਂ ਮੱਥਾ ਟੇਕ ਕੇ ਆਵਾਂਗੇ ਜਾ ਕੇ ਦਰਸ਼ਨ ਕਰ ਲਾਂਗੇ ਜਾ ਕੇ। ਮਾਇਆ ਦਾ ਅਖਰੀ ਅਰਥ ਰਿਗਵੇਦ ਦੇ ਮੁਤਾਬਕ ਪਰਿਵਰਤਨਸ਼ੀਲ। ਭਾਈ ਕਾਨ ਸਿੰਘ ਨਾਭਾ ਜੀ ਨੂੰ ਪੜ੍ਹੀਏ ਮਾਇਆ ਦਾ ਅਰਥ ਹੈ ਕਪਟ ਛਲ ਵਿਖਾਵਾ ਭਰਮ ਇਹ ਸਾਰਾ। ਮੈਂ ਇੱਕ ਪਰਿਭਾਸ਼ਾ ਦਿਆਂ ਮਾਇਆ ਕਿਸ ਨੂੰ ਆਖੀਐ ਮਾਇਆ ਕੀ ਹੈ ਕਿਆ ਮਾਇਆ ਕਰਮ ਕਮਾਹੀ ਦੁੱਖ ਸੁੱਖ ਇਹੋ ਜੀਓ ਬੱਧ ਹੈ ਹਉਮੈ ਕਰਮ ਕਮਾਏ। ਜੇ ਚਾਰ ਕੌਡੀਆਂ ਆ ਗਈਆਂ ਤੇ ਪਰਮਾਤਮਾ ਨੂੰ ਭੁੱਲ ਗਿਆ ਜੇ ਦੁੱਖ ਆਇਆ ਤੇ ਪਰਮਾਤਮਾ ਦਾ ਪੱਲਾ ਹੀ ਨਹੀਂ ਛੱਡਦਾ ਆ ਹੈ ਮਾਇਆ। ਮੇਰੀ ਗੱਲ ਸਮਝ ਗਏ ਨਾ ਪਰਿਵਰਤਨਸ਼ੀਲ ਹੈ। ਮਹਾਰਾਜ ਇੱਥੇ ਫਰਮਾਉਂਦੇ ਮਨਮੁਖ ਮਾਇਆ ਮੋਹ ਵਿਆਪੇ ਤੇ ਇੱਥੋਂ ਤੱਕ ਮਾਇਆ ਕੱਲੀ ਚਾਰ ਪੈਸੇ ਨਹੀਂ ਮਾਇਆ ਹਰ ਉਹ ਚੀਜ਼ ਹੈ ਜਿਹੜੀ ਤੈਨੂੰ ਪਰਮਾਤਮਾ ਤੱਕ ਆਉਣ ਵਾਸਤੇ ਤੇਰੇ ਵਾਸਤੇ ਰੁਕਾਵਟ ਹੈ। ਤੇ ਮੈਂ ਇੱਥੇ ਤੱਕ ਬੇਨਤੀ ਕਰਦਾ ਹੁੰਦਾ ਤੇਰੇ ਬੱਚੇ ਵੀ ਮਾਇਆ ਦਾ ਰੂਪ ਹੈ ਤੇਰੀ ਘਰਵਾਲੀ ਵੀ ਮਾਇਆ ਦਾ ਰੂਪ ਹੈ ਜੇ ਤੈਨੂੰ ਉਹ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਦੀ ਪਈ ਹੈ। ਮਾਇਆ ਜਿਹੜੇ ਮਾਇਆ ਦੇ ਵਿੱਚ ਵਿਆਪੇ ਹਨ ਉਹਨਾਂ ਦਾ ਮਨ ਜਿਹੜਾ ਉਹ ਕਦੀ ਟਿਕਦਾ ਨਹੀਂ ਹੈ।
ਅਨੰਦਨ ਜਾਲਤ ਰਹੇ ਦਿਨ ਰਾਤੀ ਹਉਮੈ ਖਪਹਿ ਖਪਾਹਿ
ਉਹਨਾਂ ਦੇ ਹਾਲਾਤ ਹਨ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬਕਾਰ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਉਹ ਹਰ ਰੋਜ਼ ਜਿਹੜੇ ਹਨ ਹਰ ਰਾਤ ਜਿਹੜੇ ਹਨ ਦਿਨ ਤੇ ਰਾਤ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਨਾ ਉਹ ਲਗਾਤਾਰ ਜਿਹੜੀ ਅੱਗ ਹੈ ਪ੍ਰਬਲ ਰਹਿੰਦੀ ਹੈ ਤੇ ਹਉਮੈ ਦੇ ਵਿੱਚ ਹੀ ਉਹ ਆਪਣਾ ਜੀਵਨ ਜਿਹੜਾ ਹੰਕਾਰ ਦੇ ਵਿੱਚ ਹੀ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਦੇ ਹਨ।
ਅੰਤਰ ਲੋਭ ਮਹਾਂਗ ਬਾਰਾ ਤਿਨ ਕੈ ਨਿਕਟ ਨਾ ਕੋਈ ਜਾਏ
ਉਹਨਾਂ ਦੇ ਅੰਦਰ ਲਾਲਚ ਉਹਨਾਂ ਦੇ ਅੰਦਰ ਹਨੇਰਾ ਤੇ ਏਦਾਂ ਦਿਆਂ ਦੇ ਕੋਲ ਤੇ ਬੈਠਣ ਨੂੰ ਵੀ ਦਿਲ ਨਹੀਂ ਕਰਦਾ ਉਹਨਾਂ ਦੇ ਕੋਲ ਕਹਿੰਦੇ ਕੋਈ ਨਹੀਂ ਜਾਂਦਾ ਹੈ।
ਹੋਏ ਆਪ ਦੁਖੀ ਸੁਖ ਕਬੂ ਨਾ ਪਾਵਹੀ ਜਨਮ ਮਰ ਹੈ ਮਰ ਜਾਹੀ।
ਉਹ ਆਪ ਵੀ ਦੁਖੀ ਹੁੰਦੇ ਹਨ ਹੋਰਨਾਂ ਨੂੰ ਵੀ ਦੁਖੀ ਕਰਦੇ ਹਨ ਤੇ ਸੁੱਖਾਂ ਦੀ ਪ੍ਰਾਪਤੀ ਉਹਨਾਂ ਨੂੰ ਕਦੀ ਨਹੀਂ ਹੁੰਦੀ ਤੇ ਉਹਨਾਂ ਦਾ ਆਵਾਗਮਨ ਜਿਹੜਾ ਜਨਮ ਤੇ ਮਰਨ ਹੈ ਉਹ ਉਹਨਾਂ ਦਾ ਚੱਲਦਾ ਰਹਿੰਦਾ ਹੈ।
ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ।
ਜੇ ਕਿਤੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਈਏ ਗੁਰੂ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜ ਲਈਏ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾ ਲਈਏ ਤੇ ਫਿਰ ਵਾਹਿਗੁਰੂ ਬਖਸ਼ਿਸ਼ ਕਰਦਾ ਹੈ।
ਪਾਉਰੀ ਸੰਤ ਭਗਤ ਪਰਵਾਣਾ ਜੋ ਪ੍ਰਭ ਪਾਇਆ।
ਸੰਤ ਤੇ ਭਗਤ ਕੌਣ ਹਨ ਜਿਹਨਾਂ ਨੂੰ ਪਰਮਾਤਮਾ ਨੇ ਪ੍ਰਵਾਨ ਕੀਤਾ? ਸਾਡੇ ਪ੍ਰਵਾਨ ਕਰਨਾ ਨਹੀਂ ਗੱਲ ਬਣਨੀ, ਇਹ ਤੇ ਪਰਮਾਤਮਾ ਦੇ ਨਾਲ ਜੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਕਬੂਲ ਹਨ ਉਹ ਸੰਤ ਜਾਂ ਭਗਤ ਉਹ ਪ੍ਰਵਾਨ ਹਨ
ਸਵੇ ਵਿਚਖਣ ਜੰਤ ਜਿਨੀ ਹਰ ਧਿਆਇਆ
ਉਹੀ ਚਤੁਰ ਚਤੁਰ ਦਾ ਅਖਰੀ ਅਰਥ ਉਹ ਸੰਸਾਰੀ ਚਤੁਰ ਨਹੀਂ ਸਿਆਣੇ ਜਿਹਨੂੰ ਕਹੀਏ ਵਿਚੱਖਣ ਅਖਰੀ ਅਰਥ ਆ ਰਿਹਾ ਇੱਥੇ ਵਿਚੱਖਣ ਦਾ ਮਤਲਬ ਹੈ ਉਹ ਸਿਆਣਾ ਹੈ ਉਹਨੂੰ ਗੁਰੂ ਦੇ ਬਾਰੇ ਪਤਾ ਹੈ ਉਹਨੂੰ ਗੁਰੂ ਦੇ ਉਪਦੇਸ਼ ਦੇ ਬਾਰੇ ਪਤਾ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਧਿਆਇਆ ਹੈ
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ
ਉਹਨਾਂ ਦੀ ਖੁਰਾਕ ਕੀ ਹੈ ਸੰਤਾਂ ਦੀ ਉਹਨਾਂ ਭਗਤਾਂ ਦੀ ਖੁਰਾਕ ਕੀ ਹੈ ਉਹਨਾਂ ਦੀ ਖੁਰਾਕ ਹੈ ਨਾਮ ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਜਦੋਂ ਸੱਚਖੰਡ ਗਏ ਨਾ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਕਿ ਉਹ ਨਾਮ ਰੂਪੀ ਭੋਜਨ ਜਿਹੜਾ ਉੱਥੋਂ ਲੈ ਕੇ ਆਏ ਤੁਸੀਂ ਵਾਰ ਪੜ੍ਹਦੇ ਹੋ ਪਹਿਲਾਂ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਕਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ ਬਾਬਾ ਪੈਂਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਇਹ ਤਿੰਨ ਚੀਜ਼ਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਖੁਰਾਕ ਕੀ ਹੈ ਉਹਨਾਂ ਦੀ ਖੁਰਾਕ ਹੈ ਨਾਮ ਉਹਨਾਂ ਦੀ ਖੁਰਾਕ ਕੀ ਹੈ ਇਹ ਨਾਮ ਦਾ ਹੀ ਭੋਜਨ ਜਿਹੜਾ ਉਹ ਛਕਦੇ ਹਨ
ਸੰਤ ਜਨਾ ਕੀ ਧੂਰ ਮਸਤਕ ਲਾਇਆ
ਉਹ ਸੰਤਾਂ ਦੀ ਮਹਾਂਪੁਰਸ਼ਾਂ ਦੀ ਜਿਹੜੀ ਧੂਰੀ ਹੈ ਉਹ ਆਪਣੇ ਮਸਤਕ ਤੇ ਲਗਾਉਂਦੇ ਮਸਤਕ ਤੇ ਲਗਾਉਣ ਦਾ ਮਤਲਬ ਹੈ ਕਿ ਉਹਨਾਂ ਦੇ ਅੰਦਰ ਨਿਮਰਤਾ ਜਿਹੜੀ ਆ ਜਾਂਦੀ ਹੈ
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ
ਉਹਨਾਂ ਨੂੰ ਫਿਰ ਪਖੰਡ ਕਰਨ ਦੀ ਲੋੜ ਨਹੀਂ ਉਹ ਗੁਰੂ ਦੇ ਸ਼ਬਦ ਦੇ ਤੀਰਥ ਦੇ ਵਿੱਚ ਹੀ ਆ ਕਰਕੇ ਜਿਹੜਾ ਇਸ਼ਨਾਨ ਹਨ ਉਹ ਕਰਦੇ ਹਨ ਆਓ ਇੱਥੇ ਤੱਕ ਜੋ ਅੱਜ ਦਾ ਹੁਕਮ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਸਾਡੀ ਝੋਲੀ ਵਿੱਚ ਪਾਇਆ ਉੱਥੇ ਤੱਕ ਦੀ ਵਿਚਾਰ ਜੋ ਦਾਸ ਨੂੰ ਤੁਸ਼ ਬੁੱਧੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਖਸ਼ੀ ਉਹ ਹੁਣ ਜੋ ਲੜੀਵਾਰ ਸ਼ਬਦ ਉਹਦੇ ਨਾਲ ਆਪਾਂ ਸਾਂਝ ਪਾਈਏ ਜੀ
ਸੋਨ ਸਖੀ ਸਹੇਲੜੀ ਹੋ ਮਿਲ ਮੰਗਲ
ਬਾਬਾ ਕਬੀਰ ਜੀ ਦਾ ਬੜਾ ਪਿਆਰਾ ਸ਼ਬਦ ਹੈ ਬਾਬਾ ਕਬੀਰ ਜੀ ਫਰਮਾਉਂਦੇ ਗਾਓ ਗਾਓਰੀ ਦੁਲਹਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਪਰਮਾਤਮਾ ਦੇ ਗਨ ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੇ ਮੇਰੀ ਸਖੀਓ ਆਓ ਕਹਿੰਦੇ ਸਹੇਲੀਓ ਅਸੀਂ ਉਸ ਪਰਮਾਤਮਾ ਦੇ ਜਿਹੜੇ ਗਾਣੇ ਹਨ ਪਰਮਾਤਮਾ ਦਾ ਜਿਹੜਾ ਜਸ ਹੈ ਉਹ ਗਾਈਏ
ਮਨ ਤਨ ਪ੍ਰੇਮ ਕਰੇ ਤੁਸ ਪ੍ਰਭ ਕੋ ਰਾਵ ਹਰਾਮ
ਤੁਹਾਡੇ ਮਨ ਦੇ ਵਿੱਚ ਵੀ ਪ੍ਰੇਮ ਹੋਣਾ ਚਾਹੀਦਾ ਤੁਹਾਡੇ ਤਨ ਦੇ ਵਿੱਚ ਵੀ ਪ੍ਰੇਮ ਹੋਣਾ ਚਾਹੀਦਾ ਸਤਸੰਗ ਜੀ ਪ੍ਰੇਮ ਤੋਂ ਬਗੈਰ ਪਰਮਾਤਮਾ ਦੀ ਜਿਹੜੀ ਖੇਡ ਹੈ ਉਹ ਨਹੀਂ ਬਣਨੀ ਆਪਾਂ ਪਹਿਲਾਂ ਵਿਚਾਰ ਕਰਕੇ ਆ ਚੁੱਕੇ ਹਾਂ ਪ੍ਰੇਮ ਤੋਂ ਬਗੈਰ ਜਿਹੜੀ ਪਰਮਾਤਮਾ ਦੀ ਖੇਡ ਹੈ ਪ੍ਰੇਮ ਤੋਂ ਬਗੈਰ ਜਿਹੜਾ ਨਾਮ ਹੈ ਅੰਮ੍ਰਿਤ ਰੂਪੀ ਨਾਮ ਹੈ ਉਹਦਾ ਰਸ ਜਿਹੜਾ ਅੰਦਰ ਨਹੀਂ ਵਸਣਾ ਮਹਾਰਾਜ ਫਰਮਾਉਂਦੇ ਤੇਰੇ ਮਨ ਵਿੱਚ ਵੀ ਪ੍ਰੇਮ ਹੋਵੇ ਤੇਰੇ ਤਨ ਵਿੱਚ ਵੀ ਪ੍ਰੇਮ ਹੋਵੇ ਤੇ ਤੂੰ ਇਸ ਤਰੀਕੇ ਨਾਲ ਉਹਦਾ ਰਾਵੋ ਰਾਵੇ ਦਾ ਮਤਲਬ ਹੈ ਉਹਦਾ ਨਾਮ ਜਿਹੜਾ ਲੈਣਾ ਕਰ
ਹਰ ਪ੍ਰੇਮ ਰਾਵ ਤੁਸਾ ਭਾਵ ਇੱਕ ਨਿਮਕ ਪਲਕ ਨਾ ਤਿਆਗੀਆ
ਉਸ ਪਰਿਪੂਰਨ ਪਰਮਾਤਮਾ ਨੂੰ ਕਦੀ ਵੀ ਸਵਾਸ ਸਵਾਸ ਜਪਣਾ ਕਰ ਉਹਦਾ ਉਹਨੂੰ ਕਦੀ ਵੀ ਆਪਣੇ ਤੋਂ ਦੂਰ ਕਦੀ ਵੀ ਆਪਣੇ ਤੋਂ ਦੂਰ ਉਹਨੂੰ ਆਪਾਂ ਭੁੱਲਣਾ ਨਹੀਂ ਕਰ ਪ੍ਰੇਮ ਉਹਦਾ ਉਹਦੇ ਨਾਲ ਪ੍ਰੇਮ ਕਰ ਪ੍ਰੇਮ ਰਾਵੇ ਤਿਸੇ ਭਾਵੇ ਫਿਰ ਤੂੰ ਉਹਨੂੰ ਭਾ ਜਾਏਗਾ
ਜਹ ਕੰਠ ਲਾਈਐ ਲਹ ਲਜਾਈਐ ਚਰਨ ਰਾਜ ਮਨ ਪਾਕੀਐ
ਜਹ ਕੰਠ ਲਾਈਐ ਕਹਿੰਦੇ ਉਹਨੂੰ ਪਰਮਾਤਮਾ ਨੂੰ ਆਪਣੇ ਗਲੇ ਨਾਲ ਲਾਉਣ ਲੱਗਿਆਂ ਕਦੀ ਸ਼ਰਮ ਨਾ ਕਰ ਬੜਾ ਔਖਾ ਹੈ ਇਹਦਾ ਅਰਥ ਕੀ ਹੈ ਮੈਂ ਬੇਨਤੀ ਕਰਾਂ ਜਦੋਂ ਆਪਾਂ ਸ਼ੁਰੂ ਤੇ ਅਧਿਆਤਮਕ ਮਾਰਗ ਤੇ ਚੱਲਦੇ ਆ ਨਾ ਤੇ ਦੁਨੀਆਂ ਬੜੀਆਂ ਗੱਲਾਂ ਕਰਦੀ ਕਹਿੰਦੀ ਇਹਨੂੰ ਕੀ ਹੋ ਗਿਆ ਉਹ ਲਾਜ ਜਿਹੜੀ ਲੋਕਾਂ ਦੀ ਲਾਜ ਗੱਲਾਂ ਬਾਤਾਂ ਉਹਨੂੰ ਛੱਡਦੇ ਕਹਿੰਦੇ ਤੇ ਉਸ ਪਰਮਾਤਮਾ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਉਹਦੇ ਜਿਹੜੇ ਗਾਣੇ ਹਨ ਉਹਦੇ ਜਿਹੜੇ ਗੀਤ ਹਨ ਉਹਦੇ ਜਿਹੜੇ ਸ਼ਬਦ ਹਨ ਉਹਨੂੰ ਆਪਣੀ ਰਸਨਾ ਦੇ ਨਾਲ ਗਾ
ਭਗਤ
ਭਗਤੀ ਕਰਕੇ ਉਹ ਜਿਹੜੀ ਠੱਗ ਬੂਟੀ ਹੈ ਦੇਖੋ ਪਰਮਾਤਮਾ ਠੱਗਿਆ ਜਾ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੇ ਤੇਰੇ ਕੋਲ ਬੰਦਗੀ ਹੈ, ਜੇ ਤੇਰੇ ਕੋਲ ਭਗਤੀ ਹੈ, ਕਹਿੰਦੇ ਭਗਤੀ ਦੀ ਠੱਗ ਬੂਟੀ ਦੇ ਨਾਲ ਉਸ ਪਰਮਾਤਮਾ ਨੂੰ ਠੱਗ ਤੇ ਆਪਣਾ ਮਨ ਕਿਤੇ ਆਸੇ ਪਾਸੇ ਨਾ ਕਹਿੰਦੇ ਲੈ ਕੇ ਜਾ, ਆਸੇ ਪਾਸੇ ਕਹਿੰਦੇ ਕਿਤੇ ਨਾ ਜਾ, ਕਹਿੰਦੇ
ਬਿਨਵੰਤ ਨਾਨਕ ਮਿਲ ਸੰਗ ਸਾਜਨਾ ਅਮਰ ਪਦਵੀ ਪਾਵਾ ਹੈ।
ਬਿਨਵੰਤ ਨਾਨਕ ਕਹਿੰਦੇ ਸੰਤ ਸਾਜਨ, ਕਹਿੰਦੇ ਸਾਜਨ ਜਿਹੜੇ ਬਾਣੀ ਪੜ੍ਹਨ ਵਾਲੇ ਹਨ, ਉਹਨਾਂ ਦਾ ਕਹਿੰਦੇ ਨਾਮ ਜਪ, ਉਹਨਾਂ ਦਾ ਕਹਿੰਦੇ ਸਾਜ ਕਰ, ਉਹਨਾਂ ਦਾ ਕਹਿੰਦੇ ਸਾਥ ਕਰ, ਤੇ ਉਹਨਾਂ ਨੂੰ ਹੀ ਕਹਿੰਦੇ ਆਪਣੇ ਮਨ ਵਿੱਚ ਕਹਿੰਦੇ ਉਹਨਾਂ ਦੇ ਜਿਹੜੇ ਚਰਨਾਂ ਦੀ ਰੱਜ ਹੈ, ਜਿਹੜੀ ਧੂੜ ਹੈ, ਉਹਨੂੰ ਆਪਣੇ ਹਿਰਦੇ ਵਿੱਚ ਵਸਾ, ਕਹਿੰਦੇ
ਬਿਸਮਨਾ ਬਿਸਮ ਭਾਈ ਦੇਵ ਗੁਣ ਅਵਨਾਸੀ ਰਾਮ।
ਕਹਿੰਦੇ ਮੈਂ ਉਸ ਪਰਮਾਤਮਾ ਦੇ ਗੁਣਾਂ ਨੂੰ ਦੇਖ ਕੇ ਕਹਿੰਦੇ ਮੈਂ ਹੈਰਾਨ ਹੋ ਗਿਆ। ਕਹਿੰਦੇ ਕੋਈ ਉਹਦਾ ਹਲਕਾ ਫੁਲਕਾ ਗੁਣ ਹੋਵੇ ਤੇ ਆਪਾਂ ਕਹਿ ਦਈਏ ਕਿ ਮੇਰੇ ਵਰਗਾ ਕੋਈ ਮਾੜਾ ਮੋਟਾ ਕਰ ਦੇਵੇ, ਕਹਿੰਦੇ ਉਹਦੇ ਤਾਂ ਗੁਣ ਹੀ ਇੰਨੇ ਕਹਿੰਦੇ ਹੈਰਾਨੀਜਨਕ ਹਨ ਵੀ ਪਤਾ ਹੀ ਨਹੀਂ ਪਰਮਾਤਮਾ ਅੱਖ ਦੇ ਇਸ਼ਾਰੇ ਦੇ ਨਾਲ ਕਿਹੜੇ ਕਿਹੜੇ ਕੌਤਕ ਜਿਹੜਾ ਉਹ ਕਰ ਜਾਂਦਾ ਹੈ। ਮੈਂ ਇਹ ਦੇਖ ਕਰਕੇ ਉਹਦੇ ਗੁਣਾਂ ਨੂੰ ਕਹਿੰਦੇ ਹੈਰਾਨ ਹੋ ਗਿਆ ਹਾਂ।
ਕਰ ਰਿਹਾ ਕੱਟ ਜਮ ਕੀ ਫਾਸੀ ਰਾਮ।
ਉਸ ਪਰਮਾਤਮਾ ਨੇ ਮੇਰੀ ਬਾਂਹ ਕਹਿੰਦੇ ਫੜੀ। ਸਤਸੰਗਤ ਜੀ, ਅਸੀਂ ਵੀ ਇਸ ਰੂਹੇ ਜ਼ਮੀਨ ਤੇ ਉਸ ਪਰਮਾਤਮਾ ਨੂੰ ਆਪਣੀ ਬਾਂਹ ਫੜਾਉਣ ਵਾਸਤੇ ਆਏ ਆ, ਤੇ ਬਾਂਹ ਸਾਡੀ ਪਹਿਲਾਂ ਫੜੀ ਸੀ। ਮਹਾਰਾਜ ਕਹਿੰਦੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਇਹ ਬਾਂਹ ਹੀ ਫੜੀ ਸੀ। ਤਹਿ ਤੁਮ ਰਾਖਣ ਹਾਰੇ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਅਰਦਾਸ ਕਰਕੇ ਆਇਆ ਸੀ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਮ ਹਾਰੇ। ਉੱਥੇ ਤੂੰ ਲੇਵ ਨਾਲ ਜੁੜਿਆ ਸੀ, ਜਿਹਨੂੰ ਮਹਾਰਾਜ ਕਹਿੰਦੇ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸਿਤੀ ਅਰਦਾਸ ਖਸਮ ਸਿਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ। ਆ ਤੂੰ ਆਪਣੀ ਬਾਂਹ ਉੱਥੇ ਕਹਿੰਦੇ ਫੜਾਈ ਸੀ, ਉਰਦ ਧਿਆਨ ਲਿਵ ਲਾਗਾ। ਜਦੋਂ ਪੁੱਠਾ ਸੀ ਤੇ ਆਪਣੀ ਬਾਂਹ ਫੜਾਈ ਸੀ, ਜਦੋਂ ਮਿੰਤਾ ਕਰਕੇ ਸਿੱਧਾ ਹੋਇਆ ਤੇ ਬਾਂਹ ਛੁਡਾ ਲਈ। ਉੱਤੋਂ ਆਪਣੀ ਤੋਂ ਕਹਿੰਦੇ ਮਹਾਰਾਜ ਕਹਿੰਦੇ ਉਹਨੇ ਮੇਰੀ ਬਾਂਹ ਫੜ ਲਈ ਤੇ ਮੇਰੀ ਜਿਹੜੀ ਜਮਾਂ ਦੀ ਫਾਸੀ ਹੈ ਉਹ ਕੱਟ ਦਿੱਤੀ ਹੈ।
ਵਹਿ ਭੁਜਾ ਲੀਨੀ ਵਾਸ ਕੀਨੀ ਅੰਕੁਰ ਉਦੋਤ ਜਨਾਇਆ।
ਪਰਮਾਤਮਾ ਨੇ ਜਦੋਂ ਬਾਂਹ ਫੜੀ ਨਾ ਤੇ ਫਿਰ ਅਰਦਾਸ ਬਣ ਗਿਆ, ਫਿਰ ਜਿਹੜੀ ਅੰਦਰ ਦੀ ਹਉਮੈ ਸੀ ਨਾ, ਆਪਾ ਸੀ ਨਾ, ਉਹ ਖਤਮ ਹੋ ਗਿਆ ਤੇ ਫਿਰ ਕੀ ਹੋਇਆ ਉਦੋਤ। ਅੰਦਰ ਜਿਹੜਾ ਨਾਮ ਰੂਪੀ ਸੀਗਾ, ਅੰਮ੍ਰਿਤ ਰੂਪੀ ਨਾਮ ਸੀਗਾ, ਜਿਹਨੂੰ ਕਦੀ ਜਪਿਆ ਨਹੀਂ ਸੀਗਾ, ਉਹਦਾ ਫਿਰ ਜਿਹੜਾ ਅੰਕੁਰ ਹੈ ਉਹ ਵੀ ਫੁੱਟ ਗਿਆ। ਕਹਿਣ ਤੋਂ ਭਾਵ ਸਾਡੇ ਅੰਦਰ ਗੁਣ ਵੀ ਹੈ। ਅਸੀਂ ਪੜ੍ਹਦੇ ਹਾਂ ਨਾ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਹੈ ਕਿੱਥੇ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਲੇਕਿਨ ਉਸ ਨਾਮ ਦੀ ਜੋਤ ਨੂੰ ਜਿਹੜਾ ਜਗਾਉਣਾ ਪਵੇਗਾ। ਇੱਥੇ ਮਹਾਰਾਜ ਕਹਿੰਦੇ ਦਾਸ ਨੇ ਮੇਰੀ ਬਾਂਹ ਫੜ ਲਈ, ਮੈਂ ਦਾਸ ਬਣ ਗਿਆ, ਪਰਮਾਤਮਾ ਨੇ ਮੇਰੀ ਬਾਂਹ ਫੜ ਲਈ ਤੇ ਮੇਰੇ ਅੰਦਰ ਦਾ ਜਿਹੜਾ ਨਾਮ ਰੂਪੀ ਅੰਕੁਰ ਸੀ ਨਾ ਉਹ ਫੁੱਟ ਪਿਆ, ਮੇਰੇ ਰਸਨਾ ਦੇ ਉੱਪਰ ਨਾਮ ਜਿਹੜਾ ਉਹ ਚੱਲਣ ਲੱਗ ਪਿਆ।
ਬੇਕਾਰ ਦਿਵਸ ਨਿਰਮਲ ਆਇਆ।
ਮੇਰੇ ਅੰਦਰੋਂ ਕਹਿੰਦੇ ਜਿਹੜੇ ਮੋਹ ਤੇ ਵਿਕਾਰ ਸੀਗੇ ਉਹ ਸਾਰੇ ਖਤਮ ਹੋ ਗਏ। ਉਹ ਇੱਕ ਚੰਗਾ ਦਿਨ ਆਇਆ ਜਿੱਦਣ ਇਹ ਸਾਰੇ ਮੇਰੇ ਅੰਦਰੋਂ ਕਹਿੰਦੇ ਭੱਜ ਗਏ ਹਨ ਤੇ ਮੈਂ ਨਿਰਮਲ ਹੋ ਗਿਆ ਹਾਂ।
ਦਿਸ਼ਟ ਧਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ।
ਪਰ ਹੋਇਆ ਕਿੱਦਾਂ, ਦ੍ਰਿਸ਼ਟ ਧਾਰੀ ਉਹਦੀ ਬਖਸ਼ਿਸ਼, ਫਿਰ ਬਖਸ਼ਿਸ਼ ਤੋਂ ਬਗੈਰ ਕੁਛ ਨਹੀਂ ਹੈ। ਦ੍ਰਿਸ਼ਟ ਧਾਰੀ, ਦ੍ਰਿਸ਼ਟ ਧਾਰੀ ਉਸ ਪਰਿਪੂਰਨ ਪਰਮਾਤਮਾ ਨੇ ਆਪਣੀ ਬਖਸ਼ਿਸ਼ ਕੀਤੀ ਤੇ ਮੇਰੇ ਅੰਦਰੋਂ ਜਿਹੜੀ ਦੁਰਮਤ ਹੈ ਉਹ ਖਤਮ ਹੋ ਗਈ ਹੈ।
ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਿਨਾਸੀ।
ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ ਤੇ ਉਹ ਜਿਹੜਾ ਅਵਿਨਾਸੀ ਹੈ ਉਹਦੇ ਨਾਲ ਮੇਰਾ ਮਿਲਾਪ ਹੋ ਗਿਆ ਹੈ।
ਸੂਰਜ ਕਿਰਨ ਮਿਲੇ ਜਲ ਦਾ ਜਲ ਹੁਆ ਰਾਮ।
ਇੱਥੇ ਮਹਾਰਾਜ ਇੱਕ ਅਵਸਥਾ ਦੀ ਗੱਲ ਕਰਦੇ ਆ, ਕਹਿੰਦੇ ਜਿੱਦਾਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ, ਬਰਫ਼ ਪਿਘਲ ਕੇ ਬਰਫ਼ ਹੁੰਦੀ ਤੇ ਪਾਣੀ ਉਹ ਵੀ ਪਹਿਲਾਂ ਬਰਫ਼ ਪਿਘਲ ਕੇ ਪਾਣੀ ਬਣ ਜਾਂਦਾ। ਇਸੇ ਤਰ੍ਹਾਂ ਵਾਹਿਗੁਰੂ ਦੀਆਂ ਨਾਮ ਰੂਪੀ ਕਿਰਨਾਂ ਮੇਰਾ ਹਿਰਦਾ ਜਿਹੜਾ ਕਹਿੰਦੇ ਬਰਫ਼ ਦੇ ਵਾਂਗੂ ਲੋਹੇ ਦੇ ਵਾਂਗੂ ਕਹਿੰਦੇ ਸੀਗਾ, ਉਹ ਕਹਿੰਦੇ ਨਿਰਮਲ ਹੋ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਰਾਮ ਮੇਰਾ ਹਿਰਦਾ ਵੀ ਜਿਹੜਾ ਸੀਗਾ ਉਹ ਕਹਿੰਦੇ ਨਿਰਮਲ ਹੋ ਗਿਆ ਹੈ।
ਸੰਪੂਰਨ ਜੀਆ ਰਾਮ,
ਮੇਰੀ ਜਿਹੜੀ ਜੋਤ ਹੈ ਉਹ ਪਰਿਪੂਰਨ ਪਰਮਾਤਮਾ ਦੇ ਨਾਲ, ਜਿਹਨੂੰ ਰੋਜ਼ ਪੜ੍ਹਦੇ ਆ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਨਿਜ ਘਰ ਮੇਰਾ ਆਪਣਾ ਘਰ, ਮਹਿਲ ਵੱਡਾ ਹੁੰਦਾ ਘਰ ਛੋਟਾ ਹੁੰਦਾ, ਪਰਮਾਤਮਾ ਦਾ ਘਰ ਵੱਡਾ ਵਾ, ਮੇਰੀ ਆਤਮਾ ਛੋਟੀ ਹੈ। ਆਤਮਾ ਤੇ ਪਰਮਾਤਮਾ, ਨਿਜ ਘਰ ਦਾ ਆਖਰੀ ਅਰਥ ਹੈ ਆਤਮਾ ਤੇ ਮਹਿਲ ਦਾ ਆਖਰੀ ਅਰਥ ਹੈ ਪਰਿਪੂਰਨ ਪਰਮਾਤਮਾ। ਨਿਜ ਘਰ ਮਹਿਲ, ਜਦੋਂ ਤੇਰੀ ਆਤਮਾ ਪਰਮਾਤਮਾ ਦੇ ਜੁੜੇਗੀ ਫਿਰ ਤੇਰਾ ਆਉਣ ਜਾਣ ਜਿਹੜਾ ਕੱਟਿਆ ਜਾਵੇਗਾ। ਇੱਥੇ ਮਹਾਰਾਜ ਫਰਮਾਉਂਦੇ ਮੇਰੀ ਜੋਤ ਜਿਹੜੀ ਆਤਮਾ ਜਿਹੜੀ ਪਰਮਾਤਮਾ ਦੇ ਚਰਨਾਂ ਦੇ ਜੁੜ ਗਈ ਤੇ ਸੰਪੂਰਨ ਥੀਆ ਰਾਮ, ਮੈਂ ਜਿਹੜਾ ਅਧੂਰਾ ਸੀ ਉਹ ਪੂਰਾ ਹੋ ਗਿਆ ਹਾਂ।
ਬ੍ਰਹਮ ਦੇਸਾ ਬ੍ਰਹਮ ਸੁਣੀਐ ਏਕ ਏਕ ਵਖਾਣੀ,
ਮੈਨੂੰ ਹੁਣ ਹਰ ਪਾਸੇ ਕਹਿੰਦੇ ਬ੍ਰਹਮ ਹੀ ਦਿਖਾਈ ਦਿੰਦਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਾਈ ਕਨਈਆ ਜੀ ਦੀ ਇਹ ਅਵਸਥਾ ਇੱਥੇ ਬਣੀ ਹੈ, ਮੈਨੂੰ ਹਰ ਪਾਸੇ ਕਹਿੰਦੇ ਬ੍ਰਹਮ ਹੀ ਦਿਖਾਈ ਦੇ ਰਿਹਾ, ਬ੍ਰਹਮ ਹੀ ਮੇਰੇ ਕੰਨਾਂ ਵਿੱਚ ਪੈ ਰਿਹਾ, ਜੋ ਵੀ ਬੋਲ ਰਿਹਾ ਹੈ, ਹਰ ਹੱਟ ਪੀ ਤਰੂ ਤਰੂ ਕਰੇ, ਜਿੱਧਰ ਵੀ ਮੈਂ ਦੇਖਦਾ ਉੱਧਰ ਪਰਮਾਤਮਾ ਹੀ ਮੇਰੇ ਕੰਨਾਂ 'ਚ ਆਵਾਜ਼ ਪੈ ਰਹੀ ਹੈ, ਉਹਦੀ ਹੀ ਆਵਾਜ਼ ਪੈ ਰਹੀ ਹੈ।
ਆਤਮ ਬਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੇ,
ਹਰ ਪਾਸੇ ਉਸ ਪਰਿਪੂਰਨ ਪਰਮਾਤਮਾ ਦਾ ਹੀ ਬਸਾਰਾ ਹੈ, ਉਹਦੇ ਤੋਂ ਬਗੈਰ ਕੁਛ ਹੋਰ ਮੈਨੂੰ ਦਿਖਾਈ ਨਹੀਂ ਦਿੰਦਾ ਹੈ।
ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ,
ਆਪ ਹੀ ਕਰਤਾ ਹੈ, ਆਪ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ ਤੇ ਆਪ ਹੀ ਹਰ ਕਾਰਨ ਦਾ ਕਾਰਨ, ਹਰ ਜੋ ਕੁਛ ਹੋ ਰਿਹਾ ਉਹਦਾ ਕਾਰਨ ਆਪ ਹੀ ਬਣਦਾ ਹੈ।
ਬਲਵੰਤ ਨਾਨਕ ਸਹੀ ਜਾਣ ਹੈ ਜਿਨੇ ਹਰ ਰਸ ਪੀਆ,
ਇਸ ਗੱਲ ਦਾ ਅਵਸਥਾ ਦਾ ਉਹਨੂੰ ਪਤਾ ਲੱਗ ਸਕਦਾ ਹੈ ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਨੂੰ ਪੀਤਾ ਹੈ। ਇੱਥੇ ਤੱਕ ਸਾਧ ਸੰਗਤ ਜੀ ਅੱਜ ਦੀ ਜੋ ਵਿਚਾਰ, ਬਹੁਤ ਧੰਨਵਾਦੀ ਹਾਂ ਇੱਥੋਂ ਦੇ ਸਤਿਕਾਰਯੋਗ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਦਾਸ ਨੂੰ ਆਪ ਜੀ ਦੇ ਚਰਨ ਪਰਸਨ ਦੇ ਲਈ ਮੌਕਾ ਦਿੱਤਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਦੇ ਨਾਲ ਸਾਂਝ ਪਾਈਏ ਜੀ।
ਆਪ ਕਰਤਾ